राख लिए प्रभ राखन हारै जो प्रभ अपने पाणे।
तन गुरु अर्जुन दे महाराज सच्चे पातशाह फरमाउंदे ने उस रखण वाले मालिक वाहिगुरु ने पाई और रख ले ने। कौन रख ले? जो प्रभ अपने पाणे, जो उस प्रभु दे अपने मन नूं पा गए। पाव ओ महापुरख, ओ संत भगत, ब्रह्म ज्ञानी, जो उस वाहिगुरु दे मन नूं पा गए ते रखण वाले अकाल पुरख ने फिर उन्हां नूं रख भी लिया। हुण इक इत्थे इह वी सवाल आउंदा वी वाहिगुरु ने किन्हां नूं रखिया होवेगा, किहड़े उहदे मन नूं पाए होणगे? इह साडे मन दे विच इक सवाल पैदा हो सकदा है। महापुरख इहदे बारे इह विचार दसदे सन ਵੀ ਜੋ ਪ੍ਰਭ ਆਪਣੇ ਪਾਣੇ, ਉਸ ਮਾਲਕ ਦੇ ਆਪਣੇ ਮਨ ਨੂੰ ਉਹੀ ਪਾਉਂਦੇ ਨੇ ਜਿਨ੍ਹਾਂ ਨੂੰ ਉਹ ਪਾ ਜਾਂਦਾ ਹੈ, ਜਿਨ੍ਹਾਂ ਨੂੰ ਉਸਦਾ ਨਾਮ ਪਾ ਜਾਂਦਾ ਹੈ, ਜਿਨ੍ਹਾਂ ਨੂੰ ਉਸਦੀ ਪਾਓ ਭਗਤੀ ਪਾ ਜਾਂਦੀ ਹੈ। ਤੇ ਗੋਬਿੰਦ ਪਾਓ ਭਗਤ ਦਾ ਭੁੱਖਾ ਹੈ, ਜਿਨ੍ਹਾਂ ਨੂੰ ਪਾਓ ਭਗਤੀ ਪ੍ਰਾਪਤ ਹੋ ਜਾਵੇ ਉਹੀ ਉਹਦੇ ਮਨ ਨੂੰ ਪਾਉਂਦੇ ਨੇ, ਤੇ ਫਿਰ ਰੱਖਣ ਵਾਲੇ ਵਾਹਿਗੁਰੂ ਨੇ ਉਹਨਾਂ ਨੂੰ ਆਪ ਰੱਖ ਲਿਆ ਹੈ।
ਜਿਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਉ ਜੋ ਜਿੰਦ ਜਾਨ ਹੈ, ਪਿੰਡ ਸਰੀਰ ਹੈ, ਇਹ ਸਭ ਹੇ ਦਾਤੇ ਵਾਹਿਗੁਰੂ ਜੀ ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ ਹੈ। ਜਿਉ ਪਿੰਡ ਸਭ ਇਹ ਤੁਹਾਡਾ ਬਖਸ਼ਿਆ ਹੋਇਆ ਦਾਨ ਹੈ। ਨਾਨਕ ਸਦ ਕੁਰਬਾਨੇ ਕੁਰਬਾਨੇ, ਹੇ ਵਾਹਿਗੁਰੂ ਜੀ, ਮੈਂ ਹਮੇਸ਼ਾ ਲਈ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਤੁਸਾਂ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ, ਅਸੀਂ ਆਪ ਜੀ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ।
ਆਸਾ ਮਹੱਲਾ ਪੰਜਵਾਂ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਗਰੋ ਭਯੋਰੀ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਬਈ ਉਸ ਮਹਾਂਪੁਰਖ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਬਖਸ਼ਿਸ਼ ਹੋਈ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਪਹਿਲੀਆਂ ਪੰਕਤੀਆਂ ਨੇ, ਇਹੀ ਰਹਾਉ ਦੀਆਂ ਪੰਕਤੀਆਂ ਨੇ, ਇਹਨਾਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਮੱਧਮ ਸਖੀ ਉੱਤਮ ਸਖੀ ਨੂੰ ਪੁੱਛਦੀ ਹੈ, ਮੋਹ ਮਲਣ ਨੀਂਦ ਤੇ ਛੁਟਕੀ। ਭਾਵ ਜਗਿਆਸੂ ਜਿਹੜੇ ਪੂਰਨ ਮਹਾਂਪੁਰਖ ਨੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਹੋਏ, ਉਹਨਾਂ ਨੂੰ ਜਾ ਕੇ ਬੇਨਤੀ ਕਰਦਾ ਹੈ। ਉੱਤਮ ਤੇ ਮੱਧਮ ਸਖੀ ਦੇ ਸੰਵਾਦ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ, ਮੋਹ ਮਲਣ ਨੀਂਦ ਤੇ ਛੁਟਕੀ। ਤੂੰ ਜਿਹੜੀ ਮੋਹ ਦੀ ਮੈਲ ਤੇ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਤੋਂ ਛੁੱਟ ਗਈ ਹੈ। ਕੌਣ ਅਨੁਗ੍ਰਹ ਪਿਓਰੀ? ਹੇ ਸਖੀ, ਤੇਰੇ ਉੱਤੇ ਵੀ ਕਿਸ ਦੀ ਕਿਰਪਾ ਹੋਈ ਹੈ? ਅਨੁਗ੍ਰਹ ਦਾ ਅਰਥ ਹੁੰਦਾ ਕਿਰਪਾ। ਤੇਰੇ ਉੱਤੇ ਕਿਹਦੀ ਇਹ ਕਿਰਪਾ ਹੋਈ ਹੈ, ਕਿਹਦੀ ਮਿਹਰ ਹੋਈ ਹੈ? ਤੂੰ ਇਸ ਮੋਹ ਦੀ ਮੈਲ ਤੇ ਮੋਹ ਮਾਇਆ ਦੀ ਨੀਂਦ ਤੋਂ ਛੁੱਟ ਗਈ ਹੈ। ਅਥਵਾ ਦੂਜਾ ਇਹਦਾ ਅਰਥ, ਮੋਹ ਮਲਣ ਨੀਂਦ ਤੇ ਛੁਟਕੀ। ਜਿਹੜੀ ਮੋਹ ਦੀ ਬੜੀ ਮਲੀਨ ਘੋਰ ਨਿੰਦਰਾ ਸੀ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮਹਿ, ਕਬਹੂ ਸੁਚਿਤ ਹੋਵੈ ਜਾਗੋ। ਇਹ ਜਿਹੜੀ ਮੋਹ ਦੀ ਬੜੀ ਮਲੀਨ, ਬੜੀ ਗੂੜੀ ਤੇ ਬੜੀ ਭਿਆਨਕ ਨੀਂਦ ਹੈ, ਹਜ਼ੂਰ ਕਹਿੰਦੇ ਨੇ ਇਸ ਤੋਂ ਜਾਗਣ ਦੀ ਲੋੜ ਹੈ। ਮੋਹ ਮਲਣ ਨੀਂਦ ਤੇ ਛੁਟਕੀ। ਤੂੰ ਹੁਣ ਇਸ ਮੋਹ ਦੀ ਜਿਹੜੀ ਬੜੀ ਭਿਆਨਕ ਨਿੰਦਰਾ ਸੀ, ਉਸ ਤੋਂ ਛੁੱਟ ਗਈ ਹੈ। ਕੌਣ ਅਨੁਗ੍ਰਹ ਪਯੋਰੀ? ਹੇ ਸਖੀ, ਐ ਮਹਾਂਪੁਰਖੋ, ਤੁਹਾਡੇ ਉੱਤੇ ਕਿਸ ਦੀ ਇਹ ਮਿਹਰ ਹੋਈ ਹੈ?
ਮਹਾ ਮੋਹਨੀ ਤੁਦ ਨਾ ਵਿਆਪੈ, ਤੇਰਾ ਆਲਸ ਕਹਾਂ ਗਯੋਰੀ।
ਫਿਰ ਮੈਂ ਇੱਕ ਹੋਰ ਵੀ ਚੀਜ਼ ਵੇਖੀ ਹੈ, ਮਹਾ ਮੋਹਨੀ, ਆਹ ਜਿਹੜੀ ਮਾਇਆ ਹੈ, ਮਹਾ ਮੋਹਨੀ ਹੈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਸਰਪਣੀ ਤੇ ਉਪਰਨੀ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਤੇ ਸਤਿਗੁਰੂ ਨੇ ਇਸ ਮਾਇਆ ਦੇ ਬਾਰੇ ਬੜਾ ਕੁਝ ਬਾਣੀ ਵਿੱਚ ਲਿਖਿਆ ਹੋਇਆ ਹੈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਜਿਹੜੀ ਮਹਾਂ ਮੋਹਣੀ ਮਾਇਆ ਹੈ, ਇਹ ਵੀ ਤੈਨੂੰ ਵਿਆਪ ਨਹੀਂ ਸਕਦੀ। ਭਾਵ ਹੁਣ ਤੇਰੇ ਉੱਤੇ ਮਾਇਆ ਦਾ ਵੀ ਕੋਈ ਅਸਰ ਨਹੀਂ ਪੈ ਰਿਹਾ, ਤੇਰਾ ਆਲਸ ਕਹਾਂ ਗਯੋਰੀ। ਜਿਹੜਾ ਤੇਰਾ ਆਲਸ ਸੀ, ਦਲਿਦਰੀ ਸੁਭਾਅ ਸੀ, ਉਹ ਕਿੱਧਰ ਚਲਿਆ ਗਿਆ ਹੈ? ਮੱਧਮ ਸਖੀ ਉੱਤਮ ਸਖੀ ਨੂੰ ਪੁੱਛਦੀ ਹੈ, ਕੋਈ ਜਗਿਆਸੂ ਪੂਰਨ ਮਹਾਂਪੁਰਖਾਂ ਨੂੰ ਪੁੱਛਦਾ ਹੈ ਕਿ ਮਹਾਂਪੁਰਖ ਓਏ, ਤੁਹਾਡੇ ਉੱਤੇ ਕਿਸ ਦੀ ਕਿਰਪਾ ਹੋਈ ਹੈ? ਇਹ ਜਿਹੜੀ ਮਾਇਆ ਵੀ ਤੁਹਾਨੂੰ ਵਿਆਪ ਨਹੀਂ ਸਕਦੀ, ਤੁਹਾਡਾ ਆਲਸ ਵੀ ਦਲਿੱਦਰ ਵੀ ਸਾਰਾ ਦੂਰ ਚਲਿਆ ਗਿਆ ਹੈ।
ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓਰੀ।
ਰਹਾਉ ਵਿਸਰਾਮ ਦੇ ਕੇ ਫਿਰ ਮੱਧਮ ਸਖੀ ਦੁਆਰਾ ਜਗਿਆਸੂ ਬੇਨਤੀ ਕਰ ਰਿਹਾ ਹੈ ਕਿ ਮਹਾਂਪੁਰਖੋ, ਕਾਮ ਕ੍ਰੋਧ ਤੇ ਹੰਕਾਰ ਨੂੰ ਜਿਤਨਾ ਗਾਖਰੋ ਬਹੁਤ ਔਖਾ ਸੀ। ਹੁਣ ਵੇਖ ਲੋ, ਕਾਮ ਤੇ ਕ੍ਰੋਧ ਤੇ ਹੰਕਾਰ ਜਦੋਂ ਕਿਸੇ ਮਨੁੱਖ ਦੇ ਅੰਦਰ ਪੈਦਾ ਹੁੰਦੇ ਨੇ, ਪ੍ਰਬਲ ਰੂਪ ਦੇ ਵਿੱਚ ਜਦੋਂ ਇਹਨਾਂ ਦਾ ਉਭਾਰ ਹੁੰਦਾ ਹੈ, ਉਸ ਵੇਲੇ ਹੜ ਦੇ ਪਾਣੀ ਵਾਂਗੂ ਇਹਨਾਂ ਦਾ ਵੇਗ ਹੁੰਦਾ ਹੈ। ਨਾ ਕਾਮ ਤੇ ਕੰਟਰੋਲ ਹੁੰਦਾ ਹੈ, ਨਾ ਕ੍ਰੋਧ ਤੇ, ਨਾ ਹੀ ਹੰਕਾਰ ਨੂੰ ਕੋਈ ਉਸ ਵੇਲੇ ਪਿੱਛੇ ਮੋੜ ਸਕਦਾ ਹੈ। ਹਜ਼ੂਰ ਕਹਿੰਦੇ ਨੇ, ਕਾਮ ਕ੍ਰੋਧ ਹੰਕਾਰ ਇਹ ਜਿਹੜੇ ਵਿਕਾਰ ਸੀ, ਇਹਨਾਂ ਨੂੰ ਜਿੱਤਣਾ ਬਹੁਤ ਔਖਾ ਸੀ। ਸੰਜਮ ਕੌਣ ਛੁਟਿਓਰੀ ਹੈ ਸਕੀ, ਕਿਹੜੇ ਸੰਜਮ ਸਾਧਨ ਨਾਲ, ਕਿਹੜੀ ਤਰਕੀਬ ਦੇ ਨਾਲ ਤੂੰ ਇਹਨਾਂ ਤੋਂ ਛੁੱਟ ਗਈਆਂ? ਇਹਦੇ ਬਾਰੇ ਵੀ ਚਾਨਣਾ ਪਾ ਮੈਨੂੰ ਦੱਸ।
ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਪਵਨ ਲੁਟਿਓਰੀ।
ਆ ਵੇਖ ਲੋ, ਜਿਹੜੇ ਸੁਰ ਨਰ, ਜਿਹੜੇ ਦੇਵਤਿਆਂ ਵਰਗੇ ਮਨੁੱਖ ਸਨ, ਇੱਕ ਤਾਂ ਸਾਧਾਰਨ ਮਨੁੱਖ ਨੇ ਨਾ, ਤੇ ਇਕਨਾਂ ਦੇ ਸੁਭਾਅ ਦੇਵਤਿਆਂ ਵਰਗੇ ਨੇ। ਜਿਹੜੇ ਦੇਵਤਿਆਂ ਵਰਗੇ ਮਨੁੱਖ ਸਨ, ਭਾਵ ਰਿਸ਼ੀ ਮੁਨੀ ਤੇ ਹੋਰ ਜਿਹੜੇ ਅਸਲੀ ਦੇਵਤੇ ਸਨ, 33 ਕਰੋੜ ਜਿਨ੍ਹਾਂ ਦੀ ਗਿਣਤੀ ਮੰਨੀ ਗਈ ਹੈ, ਤੇ ਅਸਰ ਜਿਹੜੇ ਰਾਵਣ ਹਰਨਾਕਸ਼ ਵਰਗੇ ਦੈਂਤ ਸਨ, ਤ੍ਰੈ ਗੁਣੀਆਂ, ਇਹ ਜਿਹੜੀ ਤ੍ਰਿਗੁਣੀ ਸ੍ਰਿਸ਼ਟੀ ਸੀ, ਤੇ ਇਹਨਾਂ ਨੂੰ ਵੀ ਇਹਨਾਂ ਵਿਕਾਰਾਂ ਨੇ ਆਪਣੇ ਵਸ ਕੀਤਾ ਹੋਇਆ ਹੈ। ਸਗਲੋ ਭਵਨ ਲੁੱਟਿਓਰੀ ਗੱਲ ਕਿ ਜਿੰਨਾ ਸਾਰਾ ਸੰਸਾਰ ਹੈ, ਜਿੰਨਾ ਬ੍ਰਹਿਮੰਡ ਹੈ, ਇਹ ਸਾਰਾ ਇਹਨਾਂ ਰਾਕਸ਼ਾਂ ਨੇ, ਇਹਨਾਂ ਵਿਕਾਰਾਂ ਨੇ ਲੁੱਟਿਆ ਹੋਇਆ ਹੈ।
ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਿਹੋਰੀ।
ਤੇ ਫਿਰ ਮੈਂ ਵੇਖਦੀ ਹਾਂ ਵੀ ਜਿਹੜੀ ਇਹ ਤ੍ਰਿਸ਼ਨਾ ਦੀ ਡੋਂ ਅਗਨੀ ਹੈ ਨਾ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਡੋਂ ਅਗਨੀ ਉਸ ਨੂੰ ਕਹਿੰਦੇ ਨੇ ਜਿਹੜੀ ਜੰਗਲ ਨੂੰ ਅੱਗ ਲੱਗੀ ਹੋਵੇ, ਬੜੀ ਭਿਆਨਕ ਹੁੰਦੀ ਹੈ, ਉਹਨੂੰ ਬੁਝਾਉਣਾ ਵੀ ਬਹੁਤ ਔਖਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਤ੍ਰਿਸ਼ਨਾ ਦੀ ਡੋਂ ਅਗਨੀ ਹੈ, ਇਹਨੇ ਬਹੁਤ ਸਾਰੇ ਕਾ ਫੂਸ ਬਿਰਸ ਸਾੜ ਦਿੱਤੇ ਨੇ। ਕੋਈ ਹਰਿਆ ਬੂਟ ਰਹੇ ਰੀ, ਕੋਈ ਵਿਰਲਾ ਹੀ ਹਰਾ ਬੂਟਾ ਰਿਹਾ ਹੈ। ਇਹਦਾ ਮਤਲਬ ਇਹ ਆ ਵੀ ਇਸ ਮਾਇਆ ਦੀ ਤ੍ਰਿਸ਼ਨਾ ਨੇ, ਸਹਿਸ ਕਟੇ ਲਾਹਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ, ਇਸ ਦੋਂ ਅਗਨੀ ਨੇ ਸਾਰੇ ਸੰਸਾਰ ਨੂੰ ਹੀ ਜਿੰਨੇ ਜੀਵ ਨੇ ਕੱਖ ਤੀਲਿਆਂ ਵਾਂਗੂ ਸਾੜ ਦਿੱਤਾ, ਤੇ ਕੋਈ ਵਿਰਲਾ ਹੀ ਹਰਾ ਬੂਟਾ ਰਿਹਾ ਹੈ। ਭਾਵ ਕੋਈ ਵਿਰਲਾ ਹੀ ਐਸਾ ਮਹਾਂਪੁਰਖ ਹੈ ਜਿਹਦਾ ਇਸ ਤ੍ਰਿਸ਼ਨਾ ਤੋਂ ਮਨ ਸ਼ਾਂਤ ਤੇ ਅਡੋਲ ਰਹਿੰਦਾ ਹੈ।
ਐਸੋ ਸਮਰਥ ਵਰ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹੋਰੀ।
ਲੋ, ਜਿਸ ਉੱਤੇ ਇਸ ਮਾਇਆ ਦੀ ਤ੍ਰਿਸ਼ਨਾ ਦੀ ਡੋਂਗਨੀ ਦਾ ਅਸਰ ਵੀ ਨਹੀਂ ਹੁੰਦਾ, ਐਸੋ ਸਮਰਥ, ਉਹ ਮਹਾਂਪੁਰਖ ਐਸਾ ਸਮਰਥ ਹੈ, ਵਰਣ ਨਾ ਸਾਕੋ, ਮੈਂ ਉਹਦੀ ਸ਼ਕਤੀ ਦਾ ਬਿਆਨ ਨਹੀਂ ਕਰ ਸਕਦਾ, ਤਾਂ ਕਿ ਉਪਮਾ ਜਾਤ ਨਾ ਕਹਿਓਰੀ। ਹੇ ਸਖੀ, ਉਹਦੀ ਉਪਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਜੋ ਮਹਾਂਪੁਰਖ ਤ੍ਰਿਸ਼ਨਾ ਤੋਂ ਬਚਿਆ ਹੋਇਆ ਹੈ, ਜਿਹੜਾ ਮਹਾਂਪੁਰਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ, ਉਹ ਇੰਨਾ ਤਾਕਤਵਰ ਹੋ ਜਾਂਦਾ ਹੈ, ਇੰਨਾ ਬਲਵਾਨ ਹੋ ਜਾਂਦਾ ਹੈ, ਉਹਦੀ ਨਾ ਤੇ ਸ਼ਕਤੀ ਦਾ ਕੋਈ ਵਰਣਨ ਕਰ ਸਕਦਾ ਹੈ, ਤੇ ਨਾ ਹੀ ਉਹਦੀ ਉਪਮਾ ਨੂੰ ਕੋਈ ਬਿਆਨ ਕਰ ਸਕਦਾ ਹੈ।
ਕਾਜਰ ਕੋਠ ਮੈਂ ਭਈ ਨਕਾਰੀ ਨਿਰਮਲ ਬਰਨ ਬਨਿਓਰੀ।
ਫੇਰ ਵੇਖ, ਕਾਜਰ ਕੋਠ ਮੈਂ ਭਈ ਨਕਾਰੀ, ਇਹ ਸੰਸਾਰ ਕੱਜਲ ਦਾ ਕੋਠਾ ਹੈ ਵੀ ਜਿਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਇਸ ਕੱਜਲ ਦੇ ਕੋਠੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਕਾਲੀ ਨਹੀਂ ਹੁੰਦੀ, ਕਿਉਂਕਿ ਕੱਜਲ ਦੇ ਕੋਠੇ ਵਿੱਚ ਆਦਮੀ ਵੜ ਕੇ ਉਹਨੂੰ ਜ਼ਰੂਰ ਕਾਲਸ ਲੱਗਦੀ ਹੈ, ਪਰ ਇਸ ਕੱਜਲ ਦੇ ਕੋਠੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਕਾਲੀ ਨਹੀਂ ਹੋਈ। ਭਾਵ ਉਸਨੂੰ ਮੋਹ ਮਾਇਆ ਦੀ ਕਾਲਸ ਨਹੀਂ ਲੱਗੀ, ਨਿਰਮਲ ਬਰਨ ਬਣੇ ਹੋਰੀ। ਹੇ ਸਖੀ, ਵੀ ਉਸਦਾ ਤੇਰਾ ਬੜਾ ਨਿਰਮਲ ਬਰਨ ਉੱਜਲ ਰੰਗ ਬਣਿਆ ਹੋਇਆ ਹੈ, ਵੀ ਇਹ ਕਿਸ ਤਰ੍ਹਾਂ ਸਾਰਾ ਕੁਝ ਹੋਇਆ ਹੈ?
ਮਹਾਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓਰੀ।
ਲੋ, ਇਹਦਾ ਜਵਾਬ ਅੱਗੇ ਉੱਤਮ ਸਖੀ ਦਿੰਦੀ ਹੈ, ਮਹਾਮੰਤਰ ਗੁਰ ਹਿਰਦੈ ਬਸਿਓ, ਵੀ ਮੇਰੇ ਹਿਰਦੇ ਵਿੱਚ ਗੁਰੂ ਦਾ ਮਹਾਮੰਤਰ ਵਸਿਆ ਹੈ। ਇਹਦੇ ਬਾਰੇ ਵੀ ਮਹਾਂਪੁਰਖ ਵਿਚਾਰ ਦੱਸਦੇ ਸਨ। ਜਨਮ ਸਾਖੀ ਵਿੱਚ 4 ਕਿਸਮ ਦੇ ਮੰਤਰਾਂ ਦਾ ਜ਼ਿਕਰ ਆਉਂਦਾ ਹੈ। ਇੱਕ ਬੀਜ ਮੰਤਰ, ਦੂਸਰਾ ਮਹਾਂਮੰਤਰ, ਤੀਸਰਾ ਮੂਲ ਮੰਤਰ ਅਤੇ ਚੌਥਾ ਮਾਲਾ ਮੰਤਰ। ਬੀਜ ਮੰਤਰ ਹੈ ਇੱਕ ਓਅੰਕਾਰ ਅਤੇ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਅਤੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਅਤੇ ਮਾਲਾ ਮੰਤਰ ਉੱਥੇ ਜਪਜੀ ਸਾਹਿਬ ਨੂੰ ਲਿਖਿਆ ਹੋਇਆ। ਅਤੇ ਬਾਕੀ ਪੰਜਵਾਂ ਜਿਹੜਾ ਮੰਤਰ ਵਾਹਿਗੁਰੂ ਗੁਰ ਮੰਤਰ, ਉਹ ਵੀ ਇਹਦੇ ਵਿੱਚ ਹੀ ਸ਼ਾਮਿਲ ਹੈ। ਮਹਾਂਮੰਤਰ ਗੁਰੂ ਹਿਰਦੈ ਬਸਿਓ, ਵੀ ਜਿਹੜਾ ਗੁਰੂ ਦਾ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਹੈ ਸਿੱਖੀ ਦਾ, ਇਹ ਸਾਡੇ ਹਿਰਦੇ ਵਿੱਚ ਵਸ ਗਿਆ। ਅਚਰਜ ਨਾਮ ਸੁਣਿਓ ਰੀ ਹੇ ਸਖੀ, ਅਤੇ ਹੁਣ ਅਸੀਂ ਗੁਰੂ ਦੇ ਮੁਖ ਤੋਂ ਬੜਾ ਅਚਰਜ ਨਾਮ ਸੁਣਿਆ ਹੈ, ਭਾਵ ਜੋ ਗੁਰੂ ਦੇ ਮੁਖ ਤੋਂ ਅਚਰਜ ਨਾਮ ਸੁਣਿਆ ਸੀ, ਵੀ ਉਹ ਨਾਮ ਗੁਰੂ ਦਾ ਬਖਸ਼ਿਆ ਹੋਇਆ ਹੁਣ ਸਾਡੇ ਹਿਰਦੇ ਵਿੱਚ ਵਸ ਗਿਆ, ਉਹਦੇ ਕਾਰਨ ਇਹ ਸਾਰਾ ਕੁਝ ਵਾਪਰ ਰਿਹਾ ਹੈ। ਨਾ ਤੇ ਮੇਰੇ ਉੱਤੇ ਮਾਇਆ ਦਾ ਕੋਈ ਅਸਰ ਹੋ ਰਿਹਾ ਹੈ, ਨਾ ਵਿਕਾਰਾਂ ਦਾ ਕੋਈ ਅਸਰ ਹੋ ਰਿਹਾ ਹੈ, ਨਾ ਤ੍ਰਿਸ਼ਨਾ ਦਾ ਕੋਈ ਅਸਰ ਹੋ ਰਿਹਾ ਹੈ, ਅਤੇ ਨਾ ਹੀ ਇਹ ਕੱਜਲ ਦੀ ਕੋਠੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮੋਹ ਮਾਇਆ ਦੀ ਕਾਲਸੀ ਹੀ ਮੈਨੂੰ ਲੱਗਦੀ ਹੈ, ਕਿਉਂਕਿ ਮਹਾਂਮੰਤਰ ਗੁਰ ਹਿਰਦੈ ਬਸਿਓ। ਇਹ ਜਵਾਬ ਹੈ ਉੱਤਮ ਸਖੀ ਦਾ, ਵੀ ਮੇਰੇ ਹਿਰਦੇ ਵਿੱਚ ਗੁਰੂ ਦਾ ਮਹਾਂਮੰਤਰ ਵਸ ਗਿਆ, ਕਿਉਂਕਿ ਮੈਂ ਗੁਰੂ ਦੇ ਮੁਖ ਤੋਂ ਅਚਰਜ ਨਾਮ ਸੁਣਿਆ ਅਤੇ ਸੁਣ ਸਾਰ ਉਹਨੂੰ ਆਪਣੇ ਮਨ ਵਿੱਚ ਵਸਾ ਲਿਆ।
ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣਾ ਚਰਨ ਲਗਾਈ।
ਲੋ ਮੈਂ ਤੇ ਕੁਛ ਵੀ ਨਹੀਂ ਕਰ ਸਕਦੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਕਿਰਪਾ ਕਰਕੇ ਵਾਹਿਗੁਰੂ ਨੇ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ। ਅਵਲੋਕਨ ਦਾ ਅਰਥ ਹੁੰਦਾ ਦੇਖਣਾ, ਤੱਕਣਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ, ਆਪਣਾ ਚਰਨ ਲਗਾਈ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ, ਚਰਨਾਂ ਦੇ ਨਾਲ ਜੋੜ ਲਿਆ।
ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਤੇ ਅਸੀਂ ਪਰਮ ਸੁਖ ਪ੍ਰਾਪਤ ਕੀਤਾ ਹੈ, ਆਤਮਕ ਸੁਖ ਪ੍ਰਾਪਤ ਕੀਤਾ ਹੈ, ਪ੍ਰਭੂ ਦੇ ਮਿਲਾਪ ਦਾ ਸੁਖ ਪ੍ਰਾਪਤ ਕੀਤਾ ਹੈ। ਸਾਧੂ ਸੰਗ ਸਮਾਈ, ਵੀ ਸਾਧੂ ਸੰਗ ਗੁਰੂ ਦੀ ਸੰਗਤ ਦੁਆਰਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਹਾਂ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਪਾਨੀ ਤਾਂ ਮਨ ਮੋਹਿਆ।
ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਹੀ ਸ਼ਬਦ ਆ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮ ਦੇ ਵਿੱਚ ਮੰਗਲਾ ਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ਼ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾਂ, ਰਾਗ ਆਸਾ ਹੈ ਸਤਵੀਂ ਕਾਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਗਿਆ ਹੈ। ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਸ਼ਬਦ ਨੇ। ਇਹ ਜੋ ਪਹਿਲਾ ਸ਼ਬਦ ਹੈ ਇਹ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਤਮ ਤੇ ਮੱਧਮ ਸਖੀ ਦੇ ਸੰਵਾਦ ਦੇ ਰੂਪ ਦੇ ਵਿੱਚ ਹੀ ਉਚਾਰਨ ਕੀਤਾ ਹੈ। ਜਦੋਂ ਉੱਤਮ ਸਖੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਂਦੀ ਹੈ ਤੇ ਜਿਹੜੇ ਜਗਿਆਸੂ ਨੇ ਹੋਰ ਜਿਹੜੀਆਂ ਮੱਧਮ ਸਖੀਆਂ ਵਾਂਗੂ ਉਹਨੂੰ ਜਾ ਕੇ ਪੁੱਛਦੇ ਨੇ, ਸਵਾਲ ਜਵਾਬ ਕਰਦੇ ਨੇ। ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ, ਰਹਾਉ ਜਿਵੇਂ ਕਿਸੇ ਬੀਬੀ ਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਨਾ। ਤੇ ਫਿਰ ਹੋਰ ਉਹਦੀਆਂ ਸਖੀਆਂ ਸਹੇਲੀਆਂ ਜਾ ਕੇ ਉਹਨੂੰ ਪੁੱਛਦੀਆਂ ਨੇ, ਕਵਨ ਬਨੀ ਰੀ ਤੇਰੀ ਲਾਲੀ, ਬਈ ਇਹ ਤੇਰੀ ਚਿਹਰੇ ਤੇ ਜਿਹੜੀ ਇੰਨੀ ਲਾਲੀ ਟਪਕ ਰਹੀ ਹੈ, ਬਈ ਇਹ ਕਿਸ ਤਰ੍ਹਾਂ ਬਣੀ ਹੈ? ਕਵਨ ਰੰਗ ਤੂੰ ਪਈ ਗੁਲਾਲੀ, ਤੂੰ ਕਿਹੜੇ ਰੰਗ ਦੇ ਵਿੱਚ ਲਾਲ ਗੁਲਾਲ ਹੋ ਗਈ ਹੈ? ਜਿਵੇਂ ਪ੍ਰਤੱਖ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਨਵ ਵਿਆਹੀ ਹੋਈ ਇਸਤਰੀ ਨੂੰ ਉਹਦੀਆਂ ਸਖੀਆਂ ਸਹੇਲੀਆਂ ਇਹ ਗੱਲਾਂ ਪੁੱਛਦੀਆਂ ਨੇ, ਉਸੇ ਰੂਪਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਜਿਹੜੇ ਜਗਿਆਸੂ ਜਨ ਹਨ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਜੋ ਰੱਬ ਦੀਆਂ ਸੁਹਾਗਣਾਂ ਨੇ ਉਹਨਾਂ ਨੂੰ ਜਾ ਕੇ ਇਹ ਸਵਾਲ ਕਰਦੇ ਨੇ, ਕਵਨ ਬਣੀ ਰਹੀ ਤੇਰੇ ਲਾਲੀ, ਵੀ ਐ ਮਹਾਂਪੁਰਖੋ ਤੁਹਾਡੇ ਚਿਹਰੇ 'ਤੇ ਬੜੀ ਲਾਲੀ ਟਪਕ ਰਹੀ ਹੈ, ਬੜਾ ਨੂਰ ਡਲਕਾ ਮਾਰ ਰਿਹਾ ਹੈ, ਕਿਉਂਕਿ ਜਿਹੜੇ ਮਹਾਂਪੁਰਖ ਭਗਤੀ ਕਰਦੇ ਨੇ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਉਹਨਾਂ ਦੇ ਚਿਹਰੇ 'ਤੇ ਇੱਕ ਅਕਸ ਮਾਤਰ ਇੱਕ ਐਸੀ ਭਾਅ ਮਾਰਦੀ ਹੈ, ਇੱਕ ਐਸਾ ਜਾਹੋ ਜਲਾਲ ਉਹਨਾਂ ਦੇ ਚਿਹਰੇ 'ਤੇ ਦਿਖਾਈ ਦਿੰਦਾ ਹੈ, ਤੁਸੀਂ ਉਹਨਾਂ ਦੀਆਂ ਅੱਖਾਂ ਵੱਲ ਦੇਖ ਨਹੀਂ ਸਕਦੇ। ਉਹ ਐਸੀ ਲਾਲੀ ਹੈ ਜਿਸ ਨੂੰ ਚੱਲਣਾ ਵੀ ਔਖਾ ਹੁੰਦਾ, ਪਰ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਉਹਨਾਂ ਨੂੰ ਉਹ ਪ੍ਰਾਪਤ ਹੁੰਦੀ ਹੈ। ਕਵਨ ਬਣੀ ਰਹੀ ਤੇਰੀ ਲਾਲੀ, ਇਹ ਜਿਹੜੀ ਤੁਹਾਡੀ ਚਿਹਰੇ ਦੀ ਚਮਕ ਦਮਕ ਹੈ, ਇਹ ਤੁਹਾਡੇ ਚਿਹਰੇ ਦੀ ਆਭਾ ਹੈ, ਇਹ ਕਿਸ ਤਰ੍ਹਾਂ ਬਣੀ ਹੈ? ਕਵਨ ਰੰਗ ਤੂੰ ਪਈ ਗੁਲਾਲੀ, ਕਿਹੜੇ ਰੰਗ ਦੇ ਵਿੱਚ ਤੂੰ ਐਸੀ ਲਾਲ ਗੁਲਾਲ ਹੋਈ ਪਈ ਹੈ? ਅਤੇ ਇਹਦਾ ਹੁਣ ਮੱਧਮ ਸਖੀ ਏ ਉੱਤਮ ਸਖੀ ਨੂੰ ਪੁੱਛਦੀ ਹੈ, ਲੋ ਹੁਣ ਆਰੰਭ ਤੋਂ ਵੀ ਇਹਦਾ ਜਵਾਬ ਅੱਗੇ ਜਾ ਕੇ ਇਕੱਠਾ ਹੀ ਆਵੇਗਾ। ਲੋ ਜਿਵੇਂ ਮੱਧਮ ਸਖੀ ਉੱਤਮ ਸਖੀ ਨੂੰ ਸਾਰੀਆਂ ਗੱਲਾਂ ਪੁੱਛਦੀ ਹੈ, ਜਿਵੇਂ ਵਿਆਹੀ ਹੋਈ ਕਿਸੇ ਇਸਤਰੀ ਨੂੰ ਉਹਦੀਆਂ ਸਖੀਆਂ ਸਹੇਲੀਆਂ ਕੁਝ ਗੱਲਾਂ ਪੁੱਛਦੀਆਂ ਨੇ, ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ।
ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਪਾਨੀ ਤਾਂ ਮਨ ਮੋਹਿਆ।
ਹੁਣ ਮੱਧਮ ਸਖੀ ਕਹਿੰਦੀ ਹੈ ਉੱਤਮ ਸਖੀ ਨੂੰ, ਲਾਲ ਚੋਲਨਾ ਵੀ ਜਿਹੜਾ ਲਾਲ ਰੰਗ ਦਾ ਚੋਲਾ ਹੈ ਤੇਰੇ ਤਨ ਉੱਤੇ ਬੜਾ ਸੋਹਣਾ ਲੱਗ ਰਿਹਾ ਹੈ, ਖਾਸ ਕਰਕੇ ਵਿਆਹ ਦੇ ਸਮੇਂ ਲਾਲ ਕੱਪੜੇ ਬੀਬੀ ਦੇ ਪਾਏ ਜਾਂਦੇ ਨੇ। ਲੋ ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਪ੍ਰੇਮ ਰੂਪੀ ਲਾਲ ਰੰਗ ਦਾ ਚੋਲਾ ਹੈ, ਇਹ ਤੇਰੇ ਤਨ 'ਤੇ ਬੜਾ ਸੁਭਾਵਮਾਨ ਹੋ ਰਿਹਾ ਹੈ। ਸੁਰਜਨ ਪਾਨੀ ਤਾਂ ਮਨ ਮੋਹਿਆ, ਤੂੰ ਉਹ ਸੁਰਜਨ ਦਾ ਅਰਥ ਹੈ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਗਈ ਹੈ, ਤਾਂ ਮਨ ਮੋਹਿਆ, ਤਾਂ ਹੀ ਤੇਰਾ ਮਨ ਉਹਦੇ ਉੱਤੇ ਮੋਹਿਤ ਹੋਇਆ ਹੈ ਨਾ। ਸੁਰਜਨ ਪਾਨੀ ਜਿਹੜਾ ਸੁਰਜਨ ਸ਼ਬਦ ਹੈ, ਸੁਰ ਕਹਿੰਦੇ ਨੇ ਦੇਵਤੇ ਨੂੰ, ਜਨ ਕਹਿੰਦੇ ਨੇ ਮਨੁੱਖ ਨੂੰ। ਸੁਰਜਨ ਦਾ ਅਰਥ ਹੋ ਗਿਆ ਜਿਹੜਾ ਦੇਵਤੇ ਵਰਗਾ ਮਨੁੱਖ ਹੋਵੇ, ਅਤੇ ਇੱਥੇ ਸੁਰਜਨ ਅਕਾਲ ਪੁਰਖ ਦੇ ਲਈ ਸ਼ਬਦ ਵਰਤਿਆ। ਅਤੇ ਸੁਰਜਨ ਦਾ ਦੂਸਰਾ ਅਰਥ ਹੁੰਦਾ ਸੁਹਿਰਦ ਜਨ, ਭਾਵ ਜਿਹੜਾ ਦਿਲ ਦਾ ਸਾਫ ਮਨੁੱਖ ਹੋਵੇ ਉਹਨੂੰ ਵੀ ਸੁਰਜਨ ਕਹਿੰਦੇ ਨੇ, ਸਾਫ ਦਿਲ ਵਾਲੇ ਨੂੰ। ਸੁਰਜਨ ਦਾ ਅਰਥ ਇੱਥੇ ਜੀਵਨ ਸਾਥੀ ਨੂੰ, ਪਤੀ ਦੇ ਲਈ ਸ਼ਬਦ ਵਰਤਿਆ। ਸੁਰਜਨ ਪਾਨੀ ਵੀ ਤੂੰ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਗਈ ਹੈ, ਤਾਂ ਮਨ ਮੋਹਿਆ, ਤੇ ਤਾਂ ਹੀ ਤੇਰਾ ਮਨ ਉਹਦੇ ਉੱਤੇ ਮੋਹਿਆ ਗਿਆ ਹੈ।
ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ ਰਹਾਉ।
ਲੋ ਮੱਧਮ ਸਖੀ ਹੁਣ ਫੇਰ ਉੱਤਮ ਸਖੀ ਨੂੰ ਪੁੱਛਦੀ ਹੈ, ਜਗਿਆਸੂ ਮਹਾਂਪੁਰਖਾਂ ਨੂੰ ਪੁੱਛਦਾ ਹੈ ਕਿ ਮਹਾਂਪੁਰਖ ਆਹ ਜਿਹੜੀ ਤੁਹਾਡੇ ਚਿਹਰੇ 'ਤੇ ਇੰਨੀ ਲਾਲੀ ਟਪਕ ਰਹੀ ਹੈ, ਜਾਹੋ ਜਲਾਲ ਜਿਹੜਾ ਡਲਕਾ ਮਾਰ ਰਿਹਾ ਹੈ, ਇਹ ਕਿਸ ਤਰ੍ਹਾਂ ਇਹ ਬਣਿਆ ਹੋਇਆ ਹੈ, ਅਤੇ ਕਿਹੜੇ ਰੰਗ ਕਰਕੇ ਤੁਸੀਂ ਲਾਲ ਗੁਲਾਲ ਹੋਏ ਹੋ, ਪਾਉ ਤੁਹਾਡਾ ਚਿਹਰਾ ਐਨ ਗੁਲਾਬ ਦੇ ਫੁੱਲ ਵਾਂਗੂ ਤੇ ਸੋਹਣਾ ਖਿੜਿਆ ਹੋਇਆ ਪ੍ਰਤੀਤ ਹੋ ਰਿਹਾ ਹੈ।
ਤੁਮ ਹੀ ਸੁੰਦਰ ਤੁਮ ਹੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਪਾਗ।
ਲਓ ਜਿਹੜੀਆਂ ਮੱਧਮ ਸਖੀ ਹੈ ਤੇ ਉਹ ਵਿਆਹੀ ਹੋਏ ਨੂੰ ਗੱਲਾਂ ਪੁੱਛੀ ਜਾਂਦੀ ਹੈ ਤੇ ਉਹ ਅੱਗੋਂ ਚੁੱਪ ਹੁੰਦੀ ਹੈ। ਇਸੇ ਤਰ੍ਹਾਂ ਜਗਿਆਸੂ ਮਹਾਂਪੁਰਖਾਂ ਨੂੰ ਜਾ ਕੇ ਪੁੱਛਦਾ ਹੈ ਵੀ ਤੁਹਾਡੇ ਸਰੀਰ ਉੱਤੇ ਪ੍ਰੇਮ ਦਾ ਚੋਲਾ ਪਾਇਆ, ਬੜਾ ਸੋਹਣਾ ਸਜ ਰਿਹਾ ਹੈ, ਤੁਹਾਡੇ ਚਿਹਰੇ 'ਤੇ ਲਾਲੀ ਬੜੀ ਡਲਕਾ ਮਾਰ ਰਹੀ ਹੈ। ਅਤੇ ਫਿਰ ਨਾਲ ਹੀ ਅੱਗੇ ਫਿਰ ਉਹ ਤਾਰੀਫ ਕਰਦਾ ਹੈ, ਤੁਮ ਹੀ ਸੁੰਦਰ, ਵੀ ਤੁਸੀਂ ਬਹੁਤ ਸੁੰਦਰ ਹੋ, ਮਹਾਂਪੁਰਖਾਂ ਨੂੰ ਵੀ ਤੁਸੀਂ ਬੜੇ ਸੁੰਦਰ ਹੋ। ਤੁਮ ਹੈ ਸੁਹਾਗ, ਕਿਉਂਕਿ ਤੁਹਾਨੂੰ ਪਤੀ ਪਰਮੇਸ਼ਰ ਦਾ ਸੁਹਾਗ ਮਿਲਾਪ ਪ੍ਰਾਪਤ ਹੋਇਆ ਹੈ। ਤੁਮ ਕਰ ਲਾਲਣ ਤੁਮ ਕਰ ਭਾਗ, ਤੁਹਾਡੇ ਘਰ ਦੇ ਵਿੱਚ ਲਾਲਣ ਪਤੀ ਪਰਮੇਸ਼ਰ ਆਇਆ ਹੈ, ਤੁਮ ਕਰ ਭਾਗ ਤੇ ਤੁਹਾਡੇ ਘਰ ਦੇ ਵਿੱਚ ਭਾਗ ਜਗ ਪਏ ਹਨ।
ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਪਾਨੀ ਤੂੰ ਹੀ ਸੁਰ ਗਿਆਨ।
ਤੇ ਤੂੰ ਬੜੀ ਸਤਵੰਤੀ ਹੈ, ਸਤਵੰਤੀ ਉਸ ਨੂੰ ਕਹਿੰਦੇ ਨੇ ਜੋ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਵੇ। ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਜਿਹੜੀਆਂ ਐਸੀਆਂ ਸਤਵੰਤੀਆਂ ਨੇ ਤੇ ਜਿਹੜੀਆਂ ਆਪਣੇ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿੰਦੀਆਂ ਨੇ, ਇਹ ਇਸਤਰੀ ਵਿੱਚ ਵੱਡਾ ਗੁਣ ਹੁੰਦਾ। ਤੂੰ ਬੜੇ ਸਤ ਵਾਲੀ ਹੈ, ਤੂੰ ਪ੍ਰਧਾਨ ਵੀ ਹੈ, ਸਾਰਿਆਂ ਦੇ ਵਿੱਚੋਂ ਮੁਖੀ ਹੈ, ਤੂੰ ਪ੍ਰੀਤਮ ਭਾਨੇ, ਤੂੰ ਉਸ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਗਈ ਹੈ। ਤੂੰ ਹੀ ਸੁਰ ਗਿਆਨ ਤੇ ਤੂੰ ਹੀ ਸ੍ਰੇਸ਼ਟ ਗਿਆਨਵਾਨ ਹੈ।
ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ।
ਹੁਣ ਅੱਗੋਂ ਉਹ ਜਵਾਬ ਦਿੰਦੀ ਹੈ, ਤੁਮ ਸਖੀ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਮੈਂ ਉਸ ਪਰਮੇਸ਼ਰ ਪਤੀ ਦੇ ਮਨ ਨੂੰ ਪਾ ਗਈ, ਤਾਂ ਹੀ ਇਹ ਮੇਰਾ ਬੜਾ ਸੋਹਣਾ ਲਾਲ ਗੁਲਾਲ ਰੰਗ ਬਣਿਆ ਹੋਇਆ ਹੈ, ਭਗਤੀ ਤੇ ਪ੍ਰੇਮ ਦਾ ਰੰਗ ਚੜਿਆ ਹੋਇਆ ਹੈ। ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਵੱਲ ਸੁਭ ਦ੍ਰਿਸ਼ਟੀ ਕਰਕੇ, ਪਾ ਮਿਹਰ ਦੀ ਨਿਗਾਹ ਕਰਕੇ ਮੈਨੂੰ ਨਿਹਾਲ ਕੀਤਾ, ਇਸ ਲਈ ਮੈਂ ਤੇ ਕੁਛ ਵੀ ਨਹੀਂ ਕਰਨ ਜੋਗੀ ਸੀ, ਇਹ ਸਾਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਹੈ।
ਸੁਨਰੀ ਸਖੀਏ ਅਮਰੀ ਕਾਲ, ਪ੍ਰਭ ਆਪ ਸਿਗਾਰ ਸਵਾਰਨ ਹਾਰ।
ਲੋ ਹੁਣ ਪੁੱਛਿਆ ਸੀ ਨਾ ਮੱਧਮ ਸਖੀ ਦੁਆਰਾ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ, ਇਹਦਾ ਇਕੱਠਾ ਹੀ ਜਵਾਬ ਦੇ ਦਿੱਤਾ। ਸੁਨਰੀ ਸਖੀ ਇਹ ਹਮਰੀ ਕਾਲ, ਵੀ ਐ ਸਖੀ ਸੁਣ, ਮੇਰੀ ਤਾਂ ਇਹੀ ਘਾਲਣਾ ਸੀ। ਘਾਲਣਾ ਕੀ ਸੀ? ਬਸ ਮੈਂ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਸਾਂ, ਇਹਦੇ ਨਾਲ ਮੈਂ ਉਹਦੇ ਮਨ ਨੂੰ ਭਾ ਗਈ, ਤੇ ਬਸ ਆਹ ਜਿਹੜਾ ਪ੍ਰੇਮ ਦਾ, ਨਾਮ ਦਾ, ਭਗਤੀ ਦਾ ਚੂ ਚੂਹਾ ਰੰਗ ਚੜ ਗਿਆ ਹੈ। ਪ੍ਰਭ ਆਪ ਸੀਗਾਰ ਸਵਾਰਨ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਦੈਵੀ ਗੁਣਾਂ ਦੇ, ਭਗਤੀ ਗਿਆਨ ਦੇ, ਸ਼ਿੰਗਾਰ ਦੇ ਨਾਲ ਸ਼ਿੰਗਾਰਨ ਵਾਲਾ ਹੈ, ਤੇ ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਜੀਵਨ ਨੂੰ ਸਵਾਰਨ ਵਾਲਾ ਹੈ। ਇਹਦਾ ਮਤਲਬ ਇਹ ਹੈ ਵੀ ਅਸੀਂ ਕੁਛ ਵੀ ਨਹੀਂ ਕਰ ਸਕਦੇ ਸੀ, ਤੇ ਸਾਡੇ ਤੇ ਸਭ ਉਸ ਵਾਹਿਗੁਰੂ ਦੀ ਕਿਰਪਾ ਹੋਈ ਹੈ। ਰਹਾਉ ਦੂਜਾ, ਇਹ ਦੂਸਰਾ ਰਹਾਉ ਉਚਾਰਨ ਕਰਕੇ ਸਤਿਗੁਰੂ ਨੇ ਇਹ ਸ਼ਬਦ ਦੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਆਸਾ ਮਹੱਲਾ ਪੰਜਵਾਂ, ਦੂਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਤਰ੍ਹਾਂ ਪਤੀ ਸਤੀ ਰੂਪਕ ਦੇ ਵਿੱਚ ਇਹ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਜਦੋਂ ਕਿਸੇ ਵੀ ਇਸਤਰੀ ਦਾ ਆਪਣੇ ਪਤੀ ਨਾਲ ਮਿਲਾਪ ਹੋ ਜਾਂਦਾ ਹੈ, ਤੇ ਫਿਰ ਜਿਹੜੇ ਹੋਰਾਂ ਦੇ ਨਿਹੋਰੇ ਨੇ ਖਤਮ ਹੋ ਜਾਂਦੇ ਨੇ, ਇਸੇ ਤਰ੍ਹਾਂ ਜਦੋਂ ਇਸ ਜੀਵ ਰੂਪ ਇਸਤਰੀ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਤੇ ਫਿਰ ਜਿਹੜੇ ਹੋਰ ਨਿਹੋਰੇ ਨੇ, ਨਿਹੋਰੇ ਦਾ ਅਰਥ ਹੁੰਦਾ ਉਲਾਮਾ, ਤੇ ਨਿਹੋਰੇ ਦਾ ਦੂਜਾ ਅਰਥ ਹੁੰਦਾ ਮੈਨਾਂ ਤਰਲਾ ਕਰਨਾ, ਇਹ ਖਤਮ ਹੋ ਜਾਂਦਾ ਹੈ। ਚੁੱਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰਪਿਰ ਸੰਗ ਮੇਰੀ, ਰਹਾਉ। ਸਤਿਗੁਰੂ ਕਹਿੰਦੇ ਨੇ ਵੀ ਗੁਰੂ ਨੇ ਕਿਰਪਾ ਕੀਤੀ ਹੈ, ਸਾਡਾ ਭਰਮ ਚਲਿਆ ਗਿਆ, ਤੇ ਗੁਰੂ ਨੇ ਪਿਰਪਤੀ ਪਰਮੇਸ਼ਰ ਦੇ ਨਾਲ ਮੇਰੀ ਦਾ ਅਰਥ ਮੇਲ ਕਰਵਾ ਦਿੱਤਾ, ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਬਾ ਸੀਠ। ਤੇ ਸਤਿਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੱਤਾ। ਕਿਵੇਂ ਕਰਵਾਇਆ? ਤੇ ਸਤਿਗੁਰੂ ਦੇ ਕੋਲ ਨਾਮ ਹੈ, ਸਤਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਂਦੇ ਹਨ। ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇਸ ਲਈ ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ। ਚੁੱਕਾ ਨਿਹੋਰਾ ਸਖੀ ਸਹੇਰੀ, ਵੀ ਐ ਸਖੀਓ ਸਹੇਲੀਓ, ਹੁਣ ਜਿਹੜਾ ਮੇਰਾ ਨਿਹੋਰਾ ਸੀ, ਉਲਾਮਾ ਸੀ, ਉਹ ਵੀ ਖਤਮ ਹੋ ਗਿਆ, ਤੇ ਜਾਂ ਨਿਹੋਰਾ ਦਾ ਅਰਥ ਜਿਹੜਾ ਕੋਈ ਮਿਹਨਤ ਤਰਲਾ ਕਰਨਾ ਸੀ, ਵੀ ਮੇਰਾ ਰੱਬ ਦੇ ਨਾਲ ਮਿਲਾਪ ਕਰਵਾ ਦਿਓ, ਕਿਉਂਕਿ ਜਿੰਨਾ ਚਿਰ ਤੱਕ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਨਾ ਹੁੰਦਾ, ਤੇ ਉਨਾ ਚਿਰ ਤੱਕ ਜਗਿਆਸੂ ਦੀ ਆਤਮਾ ਤੇ ਮਨ ਭਟਕਦਾ ਰਹਿੰਦਾ, ਕਦੇ ਕਿਸੇ ਥਾਂ ਜਾਂਦਾ, ਕਦੇ ਕਿਸੇ ਮਹਾਂਪੁਰਖ ਕੋਲ ਜਾਂਦਾ, ਕਦੇ ਕਿਸੇ ਸਾਧੂ ਕੋਲ ਜਾਂਦਾ, ਮਨ ਨਹੀਂ ਟਿਕਦਾ। ਪਰ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰਪਿਰ ਸਿੰਘ ਮੇਰੀ, ਗੁਰੂ ਨੇ ਪਤੀ ਪਰਮੇਸ਼ਰ ਦੇ ਨਾਲ ਮੇਲ ਕਰਵਾ ਦਿੱਤਾ, ਪਰਮ ਚਲਿਆ ਗਿਆ, ਤੇ ਹੁਣ ਉਹ ਨਿਹੋਰਾ ਵੀ ਚੁੱਕਿਆ ਗਿਆ, ਤੇ ਸਾਰੀਆਂ ਸਖੀਆਂ ਸਹੇਲੀਆਂ ਉਹ ਵੀ ਖੁਸ਼ ਹੋ ਗਈਆਂ ਹਨ।
ਦੁੱਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਏ ਮਿਲੀ ਹਦੂਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੁੰਦੇ ਸਾਂ, ਦੂਖ ਕਨੋ, ਉਸ ਵੇਲੇ ਬੜਾ ਦੁੱਖ ਸਾਨੂੰ ਮਹਿਸੂਸ ਹੁੰਦਾ ਸੀ, ਕਿਉਂਕਿ ਜਿਹੜੀ ਇਸਤਰੀ ਆਪਣੇ ਪਤੀ ਤੋਂ ਦੂਰ ਹੋਵੇ ਤੇ ਉਹਨੂੰ ਵਿਛੋੜੇ ਦਾ ਦੁੱਖ ਹਮੇਸ਼ਾ ਲਈ ਦੁਖੀ ਕਰਦਾ ਰਹਿੰਦਾ। ਇਸੇ ਤਰ੍ਹਾਂ ਦੂਰ ਕਰੋ ਜਬ ਹੋਤੇ ਦੂਰ, ਜਦੋਂ ਅਸੀਂ ਵੀ ਉਸ ਪਰਮੇਸ਼ਰ ਪਤੀ ਤੋਂ ਦੂਰ ਸਾਂ, ਸਾਨੂੰ ਬਹੁਤਾ ਦੁੱਖ ਮਹਿਸੂਸ ਹੋ ਰਿਹਾ ਸੀ। ਵਿਛੋੜੇ ਦਾ ਦੁੱਖ ਹੀ ਇਸਤਰੀ ਲਈ ਸਭ ਤੋਂ ਵੱਡਾ ਹੁੰਦਾ। ਆਹ ਮਸਲਤ ਮੋਹ ਮਿਲੀ ਹੈ ਦੂਰ, ਹੁਣ ਸਾਨੂੰ ਇਹ ਸਲਾਹ ਮਿਲੀ ਹੈ। ਕਿਹੜੀ ਸਲਾਹ? ਵੀ ਤੁਸੀਂ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਹੀ ਰਹਿਣਾ, ਤੁਸੀਂ ਹੁਣ ਵਾਹਿਗੁਰੂ ਪਰਮੇਸ਼ਰ ਪਤੀ ਦੇ ਨਾਲ ਹੀ ਰਹਿਣਾ। ਹੁਣ ਇਹ ਸਾਨੂੰ ਗੁਰੂ ਵੱਲੋਂ ਸਲਾਹ ਮਿਲ ਗਈ ਹੈ।
ਚੁਕਾ ਨਿਹੋਰਾ ਸਖੀ ਸਹੇਰੀ, ਪਰਮ ਗਿਆ ਗੁਰਪਿਰ ਸੰਗ ਮੇਰੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਖੀਆਂ ਸਹੇਲੀਆਂ ਦਾ ਨਿਹੋਰਾ ਉਲਾਮਾ ਵੀ ਚੁੱਕਿਆ ਗਿਆ, ਕਿਉਂਕਿ ਜਦੋਂ ਕਿਸੇ ਇਸਤਰੀ ਦਾ ਪਤੀ ਉਹਨੂੰ ਘਰ ਨਾ ਬੁਲਾਵੇ ਤੇ ਫਿਰ ਸਖੀਆਂ ਸਹੇਲੀਆਂ ਵੀ ਕਹਿੰਦੀਆਂ ਨੇ, ਨੀ ਕੀ ਗੱਲ ਹੈ, ਕਿਉਂ ਨੀ ਉਹ ਤੈਨੂੰ ਕੋਲ ਰੱਖਦਾ, ਇਹ ਨਿਹੋਰੇ ਹੁੰਦੇ ਨੇ। ਪਰ ਹੁਣ ਇਹ ਵੀ ਹੁਣ ਨਿਹੋਰਾ ਚੁੱਕਿਆ ਗਿਆ। ਤੇ ਇਸੇ ਤਰ੍ਹਾਂ ਜਿੰਨਾ ਚਿਰ ਤੱਕ ਵਾਹਿਗੁਰੂ ਨਾਲ ਸਾਡਾ ਮਿਲਾਪ ਨਹੀਂ ਹੁੰਦਾ ਤੇ ਫਿਰ ਸਾਨੂੰ ਹੋਰਾਂ ਵੱਲੋਂ ਉਲਾਮੇ ਮਿਲਦੇ ਨੇ, ਵੀ ਤੁਸੀਂ ਇੰਨੀ ਬਾਣੀ ਪੜ੍ਹਦੇ ਹੋ, ਇੰਨਾ ਸਿਮਰਨ ਕਰਦੇ ਹੋ, ਤੁਹਾਨੂੰ ਹਾਲੇ ਤੱਕ ਨੀ ਰੱਬ ਨੀ ਮਿਲਿਆ। ਇਉਂ ਜਿਹੜੇ ਸਖੀਆਂ ਸਹੇਲੀਆਂ ਦੇ ਨਿਹੋਰੇ ਨੇ, ਉਲਾਮੇ ਨੇ, ਉਹ ਵੀ ਖਤਮ ਹੋ ਜਾਂਦੇ ਨੇ। ਤੇ ਦੂਸਰਾ ਨਿਹੋਰਾ ਦਾ ਅਰਥ ਹੁੰਦਾ ਮਿੰਨਤ ਤਰਲਾ ਕਰਨਾ। ਚੁੱਕਾ ਨਿਹੋਰਾ ਸਖੀ ਸਹੇਰੀ, ਵੀ ਹੁਣ ਸਾਡਾ ਨਿਹੋਰਾ ਵੀ ਚੁੱਕਿਆ ਗਿਆ ਹੈ, ਐ ਸਖੀਓ ਸਹੇਲੀਓ, ਤੇ ਗੁਰੂ ਨੇ ਕਿਰਪਾ ਕੀਤੀ, ਪਰਮੇਸ਼ਰ ਪਤੀ ਨਾਲ ਮਿਲਾਪ ਕਰਵਾ ਦਿੱਤਾ, ਹੁਣ ਸਾਡਾ ਭਰਮ ਵੀ ਚਲਿਆ ਗਿਆ ਹੈ।
ਨਿਕਟ ਆਨ ਪ੍ਰੈ ਸੇਜ ਧਰੀ, ਕਾਣ ਕੱਢਣ ਤੇ ਛੂਟ ਪਰੀ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਕਟ ਆਨ ਪ੍ਰੈ ਸੇਜ ਧਰੀ, ਲੈ ਹੁਣ ਉਸ ਪਤੀ ਪਰਮੇਸ਼ਰ ਨੇ ਆਪਣੀ ਸੇਜਾ ਲਿਆ ਕੇ ਐਨ ਮੇਰੇ ਨੇੜੇ ਰੱਖ ਦਿੱਤੀ ਹੈ। ਕਿਉਂਕਿ ਜਦੋਂ ਪਰਮੇਸ਼ਰ ਪਤੀ ਮਿਹਰਬਾਨ ਹੁੰਦਾ ਹੈ ਤੇ ਫਿਰ ਉਹ ਆਪਣੀ ਸੇਜਾ ਨੂੰ ਜੀਵ ਦੇ ਕੋਲੇ ਲਿਆ ਕੇ ਰੱਖ ਦਿੰਦਾ, ਉਹਨੂੰ ਕਹਿੰਦਾ ਵੀ ਆ ਜਾ ਹੁਣ ਤੂੰ ਵੀ ਮੇਰੇ ਕੋਲੇ ਬੈਠ, ਨਿਕਟ ਆਣ ਪ੍ਰੇ ਸੇਜ ਧਰੀ। ਦੂਜਾ ਇਹਦਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ ਵੀ ਹੁਣ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਲਿਆ ਕੇ ਤੇ ਉਸ ਪਤੀ ਦੀ ਸੇਜਾ ਤੇ ਸਾਨੂੰ ਬਿਠਾ ਦਿੱਤਾ। ਕਾਣ ਕੱਢਣ ਤੇ ਛੂਟ ਪਰੀ, ਜਿਹੜੀਆਂ ਹੋਰ ਕਿਸੇ ਦੀ ਕਾਣ ਕੱਢਣੀ ਸੀ, ਕੋਈ ਮੁਥਾਜੀ ਕਰਨੀ ਸੀ, ਮਿੰਤਾਂ ਤਰਲੇ ਕਰਨੇ ਸਨ, ਹੁਣ ਮੈਂ ਕਿਸੇ ਦੀ ਕਾਣ ਕਨੌੜ ਕੱਢਣ ਤੋਂ ਛੂਟ ਪਰੀ ਛੁੱਟ ਗਈ ਹਾਂ, ਹੁਣ ਮੈਨੂੰ ਕਿਸੇ ਦਾ ਮਿੰਨਣ ਤਰਲਾ ਕਰਨ ਦੀ ਲੋੜ ਨਹੀਂ ਰਹੀ।
ਮੰਦਰ ਮੇਰਾ ਸ਼ਬਦ ਉਜਾਰਾ, ਆਨੰਦ ਬਿਨੋਦੀ ਖਸਮ ਹਮਾਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉੱਤਮ ਸਖੀ ਦੁਆਰਾ ਮੰਦਰ ਮੇਰਾ, ਮੇਰੇ ਹਿਰਦੇ ਰੂਪੀ ਮੰਦਰ ਘਰ ਦੇ ਵਿੱਚ ਗੁਰੂ ਸ਼ਬਦ ਦੁਆਰਾ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ ਹੈ, ਤੇ ਉਸ ਗਿਆਨ ਦੇ ਦੀਵੇ ਦੇ ਨਾਲ ਅੰਧ ਬਨੋਦੀ ਖਸਮ ਹਮਾਰਾ, ਜਿਹੜਾ ਬੜੇ ਆਨੰਦਦਾਇਕ ਬਨੋਦੀ ਚੋਜ ਕਰਨ ਵਾਲਾ ਚੋਜੀ ਪ੍ਰੀਤਮ ਅਕਾਲ ਪੁਰਖ ਪਤੀ ਪਰਮੇਸ਼ਰ ਸਾਡਾ, ਉਹ ਵੀ ਆ ਕੇ ਮਿਲ ਗਿਆ ਹੈ।
ਮਸਤਕ ਭਾਗ ਮੈਂ ਪਿਰ ਘਰ ਆਇਆ, ਫਿਰ ਸੁਹਾਗ ਨਾਨਕ ਜਨ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਸਤਕ ਭਾਗ ਮੇਰੇ ਮੱਥੇ ਤੇ ਭਾਗ ਜਾਗਿਆ, ਮੈਂ ਪਿਰ ਘਰ ਆਇਆ, ਮੇਰਾ ਪਤੀ ਮੇਰੇ ਹੁਣ ਘਰ ਵਿੱਚ ਆ ਗਿਆ, ਫਿਰ ਸੁਹਾਗ ਨਾਨਕ ਜਨ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਨੇ ਥਿਰ ਸੁਹਾਗ, ਜਿਹੜਾ ਹਮੇਸ਼ਾ ਅਟਲ ਰਹਿਣ ਵਾਲਾ ਸੁਹਾਗ ਸੀ, ਪਤੀ ਦੇ ਮਿਲਾਪ ਦਾ ਸੁੱਖ ਸੀ, ਉਹ ਅਸੀਂ ਅਚਲ ਸੁੱਖ ਪ੍ਰਾਪਤ ਕਰ ਲਿਆ ਹੈ।
ਆਸਾ ਮਹੱਲਾ ਪੰਜਵਾਂ, ਸਾਚ ਨਾ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ।
ਲਓ ਹੁਣ ਜਿਹੜਾ ਅਗਲਾ ਸ਼ਬਦ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਤਾਂ ਉਸ ਵੇਲੇ ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਸਨ ਤੇ ਕੁਝ ਸੇਵਾਦਾਰ ਸੇਵਾ ਕਰਦਿਆਂ ਅਣਗਹਿਲੀ ਵੀ ਕਰਦੇ ਸਨ ਤੇ ਗੁਰੂ ਮਹਾਰਾਜ ਉਹਨਾਂ ਦੀ ਨਿਗਰਾਨੀ ਵੀ ਕਰਦੇ ਤੇ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਉਂਦੇ। ਜਿਹੜਾ ਪਿਆਰ ਨਾਲ ਨਹੀਂ ਸੀ ਸਮਝਦਾ ਉਹਨੂੰ ਸਤਿਗੁਰੂ ਮਹਾਰਾਜ ਥੋੜਾ ਜਿਹਾ ਘੂਰ ਕੇ ਵੀ ਸਮਝਾਉਂਦੇ ਸਨ। ਇਹ ਕੋਈ ਹੋਰ ਸਾਧੂ ਕੋਈ ਫਕੀਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਜਦੋਂ ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀਰ ਰਸ ਦੇ ਵਿੱਚ ਵੇਖਿਆ ਤੇ ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੇ ਸੁਣਿਆ ਸੀ ਤੁਸੀਂ ਬੜੇ ਸ਼ਾਂਤ ਸਰੂਪ ਹੋ ਤੇ ਪਰ ਅੱਜ ਤੁਹਾਡੇ ਵੀਰ ਰਸ ਨੂੰ ਦੇਖ ਕੇ ਮੈਂ ਦੰਗ ਰਹਿ ਗਿਆ ਹਾਂ। ਤੁਸੀਂ ਵੀ ਇੰਨੇ ਸ਼ਾਂਤ ਹੋ ਕੇ ਤੇ ਇਸ ਤੰਦੂਰ ਨੂੰ ਸੇਕਦੇ ਹੋ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹ ਸਾਧੂ ਫਕੀਰ ਦੇ ਪਰਥਾਏ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੋ ਜੈਸੀ ਜਲ ਮਹਿ ਕੌਲਾ। ਰਹਾਉ ਹਜ਼ੂਰ ਕਹਿੰਦੇ ਨੇ ਬਾਹਰ ਸੂਤ, ਬਾਹਰੋਂ ਮੈਂ ਠੀਕ ਠਾਕ ਹਾਂ, ਕਿਉਂ ਸਗਲ ਸਿਉ ਮੌਲਾ ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਗੁਰੂ ਦੀ ਸੰਗਤ ਵਿੱਚ ਚਾਰੇ ਵਰਨਾਂ ਦੇ ਸਾਰੇ ਮਜ਼ਹਬਾਂ ਦੇ ਲੋਕ ਸਨ। ਹਜ਼ੂਰ ਕਹਿੰਦੇ ਮੈਂ ਸਾਰਿਆਂ ਦੇ ਨਾਲ ਹੀ ਮੌਲਾ ਦਾ ਅਰਥ ਮਿਲਿਆ ਰਹਿੰਦਾ ਹਾਂ, ਬਾਹਰੋਂ ਮੈਂ ਸਾਰੀਆਂ ਸੰਗਤਾਂ ਦੇ ਨਾਲ ਸਾਰੀ ਲੁਗਾਈ ਦੇ ਨਾਲ ਇਉਂ ਮਿਲਿਆ ਰਹਿੰਦਾ ਹਾਂ ਜਿਵੇਂ ਤਾਣੇ ਪੇਟੇ ਦਾ ਸੂਤ ਮਿਲਿਆ ਹੁੰਦਾ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਅਲਿਪਤ ਰਹੋ ਜੈਸੀ ਜਲ ਮੈਂ ਕੌਲਾ, ਪਰ ਮੈਂ ਮਨ ਕਰਕੇ ਹਮੇਸ਼ਾ ਲਈ ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ। ਠੀਕ ਹੈ, ਬਾਹਰੋਂ ਤਾਂ ਜੋ ਕੁਛ ਦੁਨੀਆਂ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ ਉਹਦੇ ਵਿੱਚ ਕਈ ਵਾਰੀ ਮਰਯਾਦਾ ਰੱਖਣ ਵਾਸਤੇ ਜਾਂ ਪ੍ਰਬੰਧ ਚਲਾਉਣ ਵਾਸਤੇ ਕਈ ਵਾਰੀ ਪਿਆਰ ਨਾਲ ਕਈ ਵਾਰੀ ਗੁੱਸੇ ਦੇ ਨਾਲ ਵੀ ਕਈਆਂ ਨੂੰ ਘੂਰਨਾ ਪੈ ਜਾਂਦਾ ਹੈ। ਪਰ ਇਹਦਾ ਮਤਲਬ ਇਹ ਹੈ ਸਤਿਗੁਰੂ ਕਹਿੰਦੇ ਨੇ ਬਾਹਰੋਂ ਤਾਂ ਠੀਕ ਹੈ, ਸੂਤ ਦਾ ਅਰਥ ਮਰਯਾਦਾ ਵੀ ਹੈ, ਵੀ ਬਾਹਰੋਂ ਸੂਤ ਮਰਯਾਦਾ ਰੱਖਣ ਦੇ ਵਾਸਤੇ ਸਾਨੂੰ ਗੁਰਸਿੱਖ ਸੰਗਤਾਂ ਵਿੱਚ ਮਿਲ ਜੁਲ ਕੇ ਰਹਿਣਾ ਪੈਂਦਾ ਹੈ, ਪਰ ਮਨ ਕਰਕੇ ਅਸੀਂ ਇਉਂ ਨਿਰਲੇਪ ਰਹਿੰਦੇ ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ।
ਲੋ ਹਜ਼ੂਰ ਕਹਿੰਦੇ ਨੇ ਬਈ ਐ ਮਹਾਂਪੁਰਖੋ, ਸਾਚ ਨਾਮ ਮੇਰਾ ਮਨ ਲਾਗਾ, ਮੇਰਾ ਜਿਹੜਾ ਮਨ ਹੈ ਅੰਦਰੋਂ ਸੱਚੇ ਨਾਮ ਦੇ ਨਾਲ ਜੁੜਿਆ ਹੋਇਆ ਹੈ, ਹਰ ਵੇਲੇ ਮੇਰਾ ਮਨ ਸਿਮਰਨ ਕਰਦਾ ਰਹਿੰਦਾ ਹੈ। ਲੋਗਨ ਸੋ ਮੇਰਾ ਠਾਠਾ ਬਾਗਾ, ਆਹ ਜਿਹੜੇ ਦੁਨਿਆਵੀ ਲੋਕ ਨੇ ਇਹਨਾਂ ਦੇ ਨਾਲ ਤੇ ਸਾਡਾ ਠਾਠਾ ਬਾਗਾ ਉਤੋਂ ਦਿਖਾਵੇ ਦਾ ਹੀ ਮੇਲ ਜੋਲ ਹੈ, ਕਿਉਂਕਿ ਦੁਨੀਆਂ ਦੇ ਵਿੱਚ ਰਹਿਣ ਦੇ ਲਈ ਥੋੜਾ ਬਹੁਤੇ ਦੁਨੀਆਂ ਦੇ ਨਾਲ ਮੇਲ ਜੋਲ ਰੱਖਣਾ ਹੀ ਪੈਂਦਾ ਹੈ ਨਾ। ਪਰ ਹਜ਼ੂਰ ਕਹਿੰਦੇ ਨੇ ਅੰਦਰੋਂ ਸਾਡਾ ਮਨ ਸੱਚੇ ਨਾਮ ਦੇ ਨਾਲ ਜੁੜਿਆ ਹੋਇਆ ਹੈ, ਬਸ ਬਾਹਰ ਲੋਕਾਂ ਦੇ ਨਾਲ ਸਾਡਾ ਇਹ ਠਾਠਾ ਬਾਗਾ ਕਹਿੰਦੇ ਨੇ ਵੀ ਇੱਕ ਦਿਖਾਵੇ ਦਾ ਮੇਲ ਜੋਲ ਸਾਨੂੰ ਰੱਖਣਾ ਪੈ ਰਿਹਾ ਹੈ।
ਬਾਹਰ ਸੂਦ ਸਗਲ ਸਿਉ ਮੌਲਾ ਅਲਪਤ ਰਹੋ ਜੈਸੇ ਜਲ ਮਹਿ ਕੌਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮਹਾਂਪੁਰਖੋ ਬਾਹਰ ਸੂਤ, ਬਾਹਰੋਂ ਤਾਂ ਸਭ ਕੁਛ ਠੀਕ ਠਾਕ ਹੈ, ਅਥਵਾ ਬਾਹਰੋਂ ਸੂਤ ਮਰਯਾਦਾ ਰੱਖਣ ਦੇ ਲਈ ਅਸੀਂ ਸਭ ਲੁਗਾਈ ਨਾਲ ਸਭ ਸੰਗਤਾਂ ਦੇ ਨਾਲ ਤਾਣੇ ਪੇਟੇ ਦੇ ਸੂਤ ਵਾਂਗੂ ਮਿਲੇ ਰਹਿੰਦੇ ਹਾਂ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ, ਪਰ ਮਨ ਕਰਕੇ ਅਸੀਂ ਹਮੇਸ਼ਾ ਨਿਰਲੇਪ ਰਹਿੰਦੇ ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ।
ਮੁੱਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਮੁੱਖ ਦੀ ਗੱਲ ਮੈਂ ਸਾਰਿਆਂ ਦੇ ਨਾਲ ਸਾਂਝੀ ਕਰਦਾ ਹਾਂ, ਭਾਵ ਕੋਈ ਵੀ ਜਗਿਆਸੂ ਆਉਂਦਾ ਹੈ ਉਹਨੂੰ ਉਹੋ ਜਿਹਾ ਉਪਦੇਸ਼ ਦੇਣਾ ਪੈਂਦਾ, ਕੋਈ ਸੇਵਾਦਾਰਾਂ ਨੂੰ ਜਿਹੋ ਜਿਹੀ ਕੋਈ ਸੇਵਾ ਕਰਦਾ ਉਹੋ ਜਿਹੇ ਢੰਗ ਨਾਲ ਉਹਨੂੰ ਸਮਝਾਉਣਾ ਪੈਂਦਾ। ਮੁੱਖ ਦੀ ਗੱਲ ਮੈਂ ਸਾਰਿਆਂ ਨਾਲ ਕਰਦਾ ਹਾਂ, ਜੀ ਸੰਗ ਪ੍ਰਭ ਆਪਣਾ ਧਰਤਾ, ਪਰ ਆਪਣੀ ਜਿੰਦ ਜਾਨ ਦੇ ਨਾਲ ਆਪਣੇ ਜੀ ਪ੍ਰਾਣ ਦੇ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਹੀ ਧਾਰਨ ਕਰਦਾ ਹਾਂ, ਭਾਵ ਮੇਰੇ ਅੰਦਰ ਪ੍ਰਭੂ ਦਾ ਪਿਆਰ ਵਸਿਆ ਹੋਇਆ ਹੈ। ਮੁੱਖ ਦੀਆਂ ਗੱਲਾਂ ਮੈਂ ਸਭ ਦੁਨੀਆਂ ਨਾਲ ਕਰਦਾ ਹਾਂ, ਪਰ ਅੰਦਰੋਂ ਪਿਆਰ ਵਾਹਿਗੁਰੂ ਦੇ ਨਾਲ ਹੀ ਰੱਖਦਾ ਹਾਂ।
ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹੋ ਮਨ ਰਾਲਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇੱਥੇ ਆ ਕੇ ਉਸ ਫਕੀਰ ਨੂੰ ਸਮਝਾਉਂਦੇ ਨੇ, ਦੀਸ ਆਵਤ ਹੈ ਬਹੁਤ ਪਿਆਲਾ, ਭਾਵੇਂ ਦੇਖਣ ਵਾਸਤੇ ਸਾਡਾ ਬਾਹਰੋਂ ਜਿਹੜਾ ਚਿਹਰਾ ਹੈ ਜਦੋਂ ਵੀਰ ਰਸ ਦੇ ਵਿੱਚ ਹੋਵੇ ਬੜਾ ਭਿਆਨਕ ਦਿਸਦਾ ਹੈ, ਕਿਉਂਕਿ ਜਦੋਂ ਕੁਦਰਤੀ ਗੱਲ ਹੈ ਜਦੋਂ ਬੰਦੇ ਦਾ ਸ਼ਾਂਤ ਸੁਭਾਅ ਹੋਵੇ ਉਸ ਵੇਲੇ ਉਹਦੇ ਚਿਹਰੇ ਤੋਂ ਬਚਨਾਂ ਤੋਂ ਵੀ ਸ਼ਾਂਤੀ ਟਪਕਦੀ ਹੈ, ਪਰ ਜਦੋਂ ਬੰਦੇ ਦੇ ਮਨ ਦੇ ਵਿੱਚ ਗੁੱਸਾ ਤੇ ਕ੍ਰੋਧ ਵਧਿਆ ਹੋਵੇ ਫਿਰ ਉਹਦਾ ਚਿਹਰਾ ਵੀ ਤੇ ਬੋਲ ਬਾਣੀ ਵੀ ਭਿਆਨਕ ਹੋ ਜਾਂਦੀ। ਲੋ ਹਜ਼ੂਰ ਕਹਿੰਦੇ ਨੇ ਦੀਸ ਆਵਤ ਹੈ ਬਹੁਤ ਪਿਹਲਾ, ਭਾਵੇਂ ਦੇਖਣ ਵਿੱਚ ਇਹੀ ਆ ਰਿਹਾ ਹੈ ਸਾਡਾ ਚਿਹਰਾ ਬੜਾ ਡਰਾਉਣਾ ਹੈ, ਕਿਉਂਕਿ ਗੁੱਸੇ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾਦਾਰਾਂ ਨੂੰ ਸਮਝਾ ਰਹੇ ਸਨ ਸਗਲ ਚਰਨ ਕੀ ਇਹੋ ਮਨ ਰਾਲਾ, ਪਰ ਜਿੱਥੋਂ ਤੱਕ ਮਨ ਦੀ ਗੱਲ ਹੈ ਤਾਂ ਹਜ਼ੂਰ ਕਹਿੰਦੇ ਸਭ ਦੇ ਚਰਨਾਂ ਦੀ ਤੂੜੇ ਸਾਡਾ ਮਨ ਬਣਿਆ ਰਹਿੰਦਾ ਹੈ।
ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਦਾਸਾਂ ਨੇ ਪੂਰਾ ਗੁਰੂ ਪ੍ਰਾਪਤ ਕੀਤਾ ਹੈ, ਉਸ ਪੂਰੇ ਗੁਰੂ ਨੇ ਮਿਹਰ ਕੀਤੀ ਹੈ, ਅੰਦਰ ਤੇ ਬਾਹਰ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦਿਖਾ ਦਿੱਤਾ ਹੈ। ਜਦੋਂ ਪੂਰਾ ਗੁਰੂ ਮਿਹਰਵਾਨ ਹੁੰਦਾ ਹੈ, ਫਿਰ ਉਹ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਤੇ ਫਿਰ ਅੰਦਰ ਬਾਹਰ ਸਾਰੇ ਥਾਵਾਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋਣ ਲੱਗ ਜਾਂਦੇ ਨੇ। ਦੋਏ ਦੋਏ ਲੋਚਨ ਪੇਖਾ, ਹੋ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇਗਾਲ ਕਹਿਣ ਨਾ ਜਾਈ। ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।